ਜਦੋਂ ਘਰ ਵਿੱਚ ਅੱਗ ਲੱਗਣ ਦਾ ਅਲਾਰਮ ਵੱਜਦਾ ਹੈ ਨਾ ਤਾਂ ਕੋਈ ਬੈਠ ਕੇ ਸੋਚਦਾ ਨਹੀਂ ਹੈ, ਬਸ ਬਚਣ ਲਈ ਭੱਜਦਾ ਹੈ।
ਬਿਲਕੁਲ, ਉਦੋਂ ਤਾਂ ਸਿਰਫ ਜਾਨ ਬਚਾਉਣਾ ਹੀ ਪਹਿਲੀ ਤਰਜੀਹ ਹੁੰਦੀ ਹੈ।
ਹਾਂਜੀ, ਅਤੇ ਅੱਜ ਦੀ ਸਾਡੀ ਇਸ ਡੂੰਘੀ ਚਰਚਾ ਦਾ ਵਿਸ਼ਾ ਵੀ ਕੁਝ ਅਜਿਹਾ ਹੀ ਹੈ। ਅਸੀਂ securityleader.ai ਤੇ ਗੁਰਵਿੰਦਰ ਸਿੰਘ ਦੇ ਇੱਕ ਬਹੁਤ ਹੀ ਦਿਲਚਸਪ ਲੇਖ ਬਾਰੇ ਗੱਲ ਕਰ ਰਹੇ ਹਾਂ। ਉਹਨਾਂ ਨੇ ਦੱਸਿਆ ਕਿ ਕਿਵੇਂ WhatsApp ਤੇ ਆਉਣ ਵਾਲਾ ਇੱਕ ਛੋਟਾ ਜਿਹਾ ਸੁਨੇਹਾ, ਮਤਲਬ ਮੇਰਾ ਨਵਾਂ ਨੰਬਰ ਹੈ, ਫੋਨ ਟੁੱਟ ਗਿਆ, ਇੱਕ ਡਿਜੀਟਲ ਫਾਇਰ ਅਲਾਰਮ ਵਾਂਗ ਕੰਮ ਕਰਦਾ ਹੈ।
ਇਹ ਅੱਜਕੱਲ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ।
ਸੱਚੀ ਬਹੁਤ ਵੱਡੀ। ਅੰਕੜੇ ਦੇਖ ਕੇ ਤਾਂ ਮੈਂ ਹੈਰਾਨ ਰਹਿ ਗਈ ਸੀ। ਸਿਰਫ ਬਰਤਾਨੀਆ ਵਿੱਚ ਹੀ ਨਾ 1 ਸਾਲ ਦੇ ਅੰਦਰ ਲੋਕਾਂ ਨੇ 15 ਲੱਖ ਪਾਉਂਡ ਤੋਂ ਵੱਧ ਗਵਾ ਦਿੱਤੇ ਇਸ ਪਰਿਵਾਰਕ ਐਮਰਜੈਂਸੀ ਠੱਡੀ ਵਿੱਚ।
ਅਤੇ ਦੇਖੋ, ਅਸਲ ਗਿਣਤੀ ਤਾਂ ਸ਼ਾਇਦ ਇਸ ਤੋਂ ਕਿਤੇ ਵੱਧ ਹੋਵੇਗੀ।
ਹਾਂ, ਉਹ ਕਿਉਂ?
ਕਿਉਂਕਿ ਬਹੁਤੇ ਲੋਕ ਸ਼ਰਮ ਦੇ ਮਾਰੇ ਕਿਸੇ ਨੂੰ ਦੱਸਦੇ ਹੀ ਨਹੀਂ। ਮਤਲਬ ਜਦੋਂ ਕਿਸੇ ਨੂੰ ਪਤਾ ਲੱਗਦਾ ਹੈ ਕਿ ਉਸਨੇ ਆਪਣੇ ਹੀ ਬੱਚੇ ਨੂੰ ਬਚਾਉਣ ਦੇ ਚੱਕਰ ਵਿੱਚ ਕਿਸੇ ਅਜਨਬੀ ਨੂੰ ਪੈਸੇ ਭੇਜ ਦਿੱਤੇ ਤਾਂ ਉਹ ਆਪਣੇ ਆਪ ਨੂੰ ਮੂਰਖ ਸਮਝਣ ਲੱਗਦਾ ਹੈ।
ਓਹੋ, ਇਹ ਤਾਂ ਹੈ। ਪੀੜਤਾਂ ਨੂੰ ਲੱਗਦਾ ਹੋਵੇਗਾ ਕਿ ਉਹਨਾਂ ਨੇ ਕੋਈ ਵੱਡੀ ਤਕਨੀਕੀ ਗਲਤੀ ਕਰ ਦਿੱਤੀ ਹੈ।
ਹਾਂ, ਪਰ ਅਸਲ ਵਿੱਚ ਇਹ ਠੱਗੀ ਕੋਈ ਕੰਪਿਊਟਰ ਹੈਕ ਨਹੀਂ ਹੈ। ਇਹ ਤਾਂ ਖਾਸ ਤੌਰ 'ਤੇ ਪਿਆਰ ਕਰਨ ਵਾਲੇ ਅਤੇ ਸਮਝਦਾਰ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਡਿਜ਼ਾਈਨ ਕੀਤੀ ਗਈ ਹੈ। ਇਹ ਸਾਡੇ ਮਨੁੱਖੀ ਵਿਵਹਾਰ ਦਾ ਹੈਕ ਹੈ।
ਇਹੀ ਗੱਲ ਮੈਨੂੰ ਸਭ ਤੋਂ ਵੱਧ ਪਰੇਸ਼ਾਨ ਕਰਦੀ ਹੈ। ਮੈਂ ਸੋਚਦੀ ਹਾਂ ਕਿ ਪੜ੍ਹੇ ਲਿਖੇ, ਆਮ ਤੌਰ 'ਤੇ ਸਾਵਧਾਨ ਰਹਿਣ ਵਾਲੇ ਲੋਕ ਵੀ ਇਸ ਜਾਲ ਵਿੱਚ ਕਿਵੇਂ ਹੱਸ ਜਾਂਦੇ ਨੇ। ਮਤਲਬ ਦਿਮਾਗ ਦਾ ਉਹ ਕਿਹੜਾ ਹਿੱਸਾ ਹੈ ਜੋ ਅਜਿਹੇ ਸੁਨੇਹੇ ਪੜ੍ਹ ਕੇ ਸਾਰੇ ਲਾਜ਼ੀਕਲ ਸੋਚ ਨੂੰ ਬੰਦ ਕਰ ਦਿੰਦਾ ਹੈ?
ਮਨੋਵਿਗਿਆਨ ਵਿੱਚ ਇਸ ਨੂੰ ਕੋਗਨੀਟਿਵ ਓਵਰਲੋਡ ਜਾਂ ਮਾਨਸਿਕ ਦਬਾਅ ਕਹਿੰਦੇ ਨੇ। ਸਾਡਾ ਦਿਮਾਗ ਖਤਰਾ ਨਾਲ ਨਜਿੱਠਣ ਲਈ ਹੀ ਬਣਿਆ ਹੈ ਨਾ?
ਹਾਂਜੀ, ਬਿਲਕੁਲ।
ਤਾਂ ਜਿਉਂ ਹੀ ਦਿਮਾਗ ਨੂੰ ਇਹ ਸੰਕੇਤ ਮਿਲਦਾ ਹੈ ਕਿ ਬੱਚਾ ਖਤਰੇ ਵਿੱਚ ਹੈ ਜਾਂ ਮੁਸੀਬਤ ਵਿੱਚ ਹੈ, ਤਾਂ ਸਾਡਾ ਨਿਊਰੋਲੋਜੀਕਲ ਸਿਸਟਮ ਤਰਕ ਵਾਲੇ ਹਿੱਸੇ ਨੂੰ ਪੂਰੀ ਤਰ੍ਹਾਂ ਬਾਈਪਾਸ ਕਰ ਦਿੰਦਾ ਹੈ। ਦਿਮਾਗ ਦਾ ਅਲਾਰਮ ਸੈਂਟਰ ਐਕਟਿਵ ਹੋ ਜਾਂਦਾ ਹੈ।
ਅੱਛਾ, ਮਤਲਬ ਇਨਸਾਨ ਸਿੱਧਾ ਐਕਸ਼ਨ ਮੋਡ ਵਿੱਚ ਚਲਾ ਜਾਂਦਾ ਹੈ।
ਬਿਲਕੁਲ ਸਹੀ। ਉਸ ਸਮੇਂ ਦਿਮਾਗ ਸਿਰਫ ਸਮੱਸਿਆ ਨੂੰ ਹੱਲ ਕਰਨ ਬਾਰੇ ਸੋਚਦਾ ਹੈ, ਇਹ ਨਹੀਂ ਸੋਚਦਾ ਕਿ ਇਹ ਸਮੱਸਿਆ ਅਸਲੀ ਵੀ ਹੈ ਜਾਂ ਨਹੀਂ।
ਤਾਂ ਇੱਕ ਤਰ੍ਹਾਂ ਦਾ ਇਮੋਸ਼ਨਲ ਹਾਈਜੈਕ ਹੋ ਗਿਆ। ਪਰ ਇੱਕ ਗੱਲ ਦੱਸੋ, ਠੱਗਾਂ ਨੂੰ ਵੀ ਤਾਂ ਪਤਾ ਹੈ ਕਿ ਇਹ ਘਬਰਾਹਟ ਸਿਰਫ ਕੁਝ ਦੇਰ ਲਈ ਹੁੰਦੀ ਹੈ। ਜਦੋਂ ਮਾਪੇ ਸ਼ਾਂਤ ਹੋਣਗੇ ਤਾਂ ਉਹ ਸਵਾਲ ਜ਼ਰੂਰ ਕਰਨਗੇ।
ਹਾਂ, ਉਹਨਾਂ ਨੂੰ ਪਤਾ ਹੁੰਦਾ ਕਿ ਸਮਾਂ ਬਹੁਤ ਘੱਟ ਹੈ।
ਤਾਂ ਫਿਰ ਉਹ ਪੀੜਿਤ ਦੇ ਸ਼ਾਂਤ ਹੋਣ ਤੋਂ ਪਹਿਲਾਂ ਪੈਸੇ ਪੱਕੇ ਤੌਰ 'ਤੇ ਕਿਵੇਂ ਕਢਵਾ ਲੈਂਦੇ ਨੇ?
ਇੱਥੇ ਹੀ ਉਹਨਾਂ ਦੀ ਅਸਲੀ ਚਲਾਕੀ ਕੰਮ ਆਉਂਦੀ ਹੈ। ਉਹ ਕਦੇ ਵੀ ਆਮ ਬੈਂਕ ਟ੍ਰਾਂਸਫਰ ਨਹੀਂ ਮੰਗਦੇ ਜਿਸ ਨੂੰ ਆਸਾਨੀ ਨਾਲ ਰੋਕਿਆ ਜਾ ਸਕੇ।
ਅੱਛਾ, ਫਿਰ ਕੀ ਮੰਗਦੇ ਨੇ?
ਉਹ ਕ੍ਰਿਪਟੋਕਰੰਸੀ ਜਾਂ ਅਜਿਹੇ ਤਰੀਕੇ ਵਰਤਦੇ ਨੇ ਜੋ ਇਰਰਿਵਰਸਿਬਲ ਹੋਣ। ਮਤਲਬ ਇੱਕ ਵਾਰ ਬਟਨ ਦੱਬਿਆ
ਅਤੇ ਪੈਸੇ ਗਾਇਬ।
ਹਾਂਜੀ, ਅਤੇ ਨਾਲ ਹੀ ਸੁਨੇਹੇ ਵਿੱਚ ਇੱਕ ਬਹੁਤ ਹੀ ਖਾਸ ਲਾਈਨ ਲਿਖੀ ਹੁੰਦੀ ਹੈ, ਮੇਰੇ ਪੁਰਾਣੇ ਨੰਬਰ 'ਤੇ ਫੋਨ ਨਾ ਕਰਿਓ, ਉਹ ਖਰਾਬ ਹੋ ਗਿਆ।
ਵਾਹ, ਇਹ ਤਾਂ ਪੀੜਿਤ ਦੇ ਦਿਮਾਗ ਵਿੱਚ ਪੁਸ਼ਟੀ ਕਰਨ ਦਾ ਰਸਤਾ ਹੀ ਬੰਦ ਕਰਨ ਵਾਲੀ ਗੱਲ ਹੋ ਗਈ। ਪਰ ਇੱਕ ਮਿੰਟ, ਜੇ ਮੇਰਾ ਬੱਚਾ ਮੁਸੀਬਤ ਵਿੱਚ ਹੈ ਤਾਂ ਮੇਰੀ ਪਹਿਲੀ ਆਦਤ ਤਾਂ ਉਸਦੀ ਆਵਾਜ਼ ਸੁਣਨ ਦੀ ਹੀ ਹੋਵੇਗੀ।
ਹਾਂ, ਹਰ ਮਾਂ ਬਾਪ ਹੀ ਕਰੇਗਾ।
ਮੈਂ ਤਾਂ ਇਹ ਦੇਖਣ ਲਈ ਫੋਨ ਮਿਲਾਵਾਂਗੀ ਹੀ ਕਿ ਉਹ ਠੀਕ ਹੈ ਜਾਂ ਨਹੀਂ, ਕਿ ਠੱਗ ਇਸ ਗੱਲ ਤੋਂ ਨਹੀਂ ਡਰਦੇ ਕਿ ਕੋਈ ਕਾਲ ਕਰ ਲਵੇਗਾ।
ਉਹ ਇਸੇ ਲਈ ਤਾਂ ਪਹਿਲਾਂ ਹੀ ਕਹਾਣੀ ਬਣਾ ਕੇ ਰੱਖਦੇ ਨੇ। ਉਹ ਕਹਿਣਗੇ ਕਿ ਫੋਨ ਪਾਣੀ ਵਿੱਚ ਡਿੱਗ ਗਿਆ ਜਾਂ ਸਪੀਕਰ ਖਰਾਬ ਹੈ। ਮਤਲਬ ਹਰ ਉਹ ਬਹਾਨਾ ਜਿਸ ਨਾਲ ਆਵਾਜ਼ ਸੁਣਨ ਦੀ ਸੰਭਾਵਨਾ ਹੀ ਖਤਮ ਹੋ ਜਾਵੇ।
ਯਾਨੀ ਸਿਰਫ ਟੈਕਸਟ ਰਾਹੀਂ ਗੱਲਬਾਤ ਹੋਵੇ?
ਬਿਲਕੁਲ, ਉਹ ਅਸਲ ਵਿੱਚ ਪੀੜਿਤ ਅਤੇ ਅਸਲੀਅਤ ਦੇ ਵਿਚਕਾਰ ਇੱਕ ਵਰਚੁਅਲ ਕੰਧ ਹਰੀ ਕਰ ਦਿੰਦੇ ਨੇ।
ਤਾਂ ਫਿਰ ਇਸ ਕੰਧ ਨੂੰ ਤੋੜਿਆ ਕਿਵੇਂ ਜਾਵੇ? ਗੁਰਵਿੰਦਰ ਸਿੰਘ ਦੇ ਲੇਖ ਵਿੱਚ ਇੱਕ ਸੇਫ ਵਰਡ, ਮਤਲਬ ਪਰਿਵਾਰਕ ਸੁਰੱਖਿਆ ਸ਼ਬਦ ਬਣਾਉਣ ਦੀ ਗੱਲ ਕੀਤੀ ਗਈ ਹੈ। ਪਰ ਸੱਚ ਦੱਸਾਂ, ਮੈਨੂੰ ਇਹ ਥੋੜ੍ਹਾ ਕਿਤਾਬੀ ਜਿਹਾ ਲੱਗਦਾ ਹੈ।
ਤੁਸੀਂ ਸਹੀ ਕਹਿ ਰਹੇ ਹੋ, ਇਹ ਹਮੇਸ਼ਾ ਆਸਾਨ ਨਹੀਂ ਹੁੰਦਾ।
ਹਾਂ, ਮਤਲਬ ਜਦੋਂ ਕੋਈ ਮਾਨਸਿਕ ਤੌਰ 'ਤੇ ਪੈਨਿਕ ਕਰ ਰਿਹਾ ਹੋਵੇ, ਘਪਰਾਇਆ ਹੋਵੇ, ਤਾਂ ਕੀ ਉਹ ਵਾਕਈ ਗੁਪਤ ਪਾਸਵਰਡ ਪੁੱਛਣ ਬਾਰੇ ਸੋਚੇਗਾ?
ਤੁਹਾਡਾ ਸ਼ੱਕ ਬਿਲਕੁਲ ਜਾਇਜ਼ ਹੈ। ਬਹੁਤ ਜ਼ਿਆਦਾ ਘਬਰਾਹਟ ਵਿੱਚ ਪਾਸਵਰਡ ਯਾਦ ਰੱਖਣਾ ਔਖਾ ਹੋ ਸਕਦਾ ਹੈ। ਇਸੇ ਲਈ ਸਭ ਤੋਂ ਪਹਿਲਾ ਕਦਮ ਸਿਰਫ ਰੁਕਣਾ ਹੈ।
ਰੁਕਣਾ, ਬਸ ਇੰਨਾ ਹੀ?
ਹਾਂ, ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਦੁਨੀਆ ਦੀ ਕੋਈ ਵੀ ਅਸਲੀ ਐਮਰਜੈਂਸੀ ਜਿਸ ਵਿੱਚ ਸਿਰਫ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ, ਉਹ ਘੱਟੋ ਘੱਟ 10 ਮਿੰਟ ਉਡੀਕ ਕਰ ਸਕਦੀ ਹੈ।
ਇਹ ਤਾਂ ਬਹੁਤ ਵਧੀਆ ਪੁਆਇੰਟ ਹੈ।
ਸਭ ਤੋਂ ਸੌਖਾ ਬਚਾ ਇਹੀ ਹੈ ਕਿ ਨਵੇਂ ਸੁਨੇਹੇ ਨੂੰ ਅਣਦੇਖਾ ਕਰੋ ਅਤੇ ਬੱਚੇ ਦੇ ਉਸੇ ਪੁਰਾਣੇ ਨੰਬਰ 'ਤੇ ਫੋਨ ਮਿਲਾਓ। ਜ਼ਿਆਦਾਤਰ ਮਾਮਲਿਆਂ ਵਿੱਚ ਫੋਨ ਦੀ ਘੰਟੇ ਵੱਜ ਜਾਂਦੀ ਹੈ ਅਤੇ ਠੱਗੀ ਫੜੀ ਜਾਂਦੀ ਹੈ।
ਅੱਛਾ, ਅਤੇ ਜੇਕਰ ਕੋਈ ਪਹਿਲਾਂ ਹੀ ਘਬਰਾਹਟ ਵਿੱਚ ਪੈਸੇ ਭੇਜ ਚੁੱਕਾ ਹੈ, ਫਿਰ ਕੀ ਕੀਤਾ ਜਾਵੇ?
ਫਿਰ ਬਿਨਾਂ 1 ਵੀ ਮਿੰਟ ਬਰਬਾਦ ਕੀਤੇ ਅਤੇ ਸਭ ਤੋਂ ਜ਼ਰੂਰੀ, ਬਿਨਾਂ ਸ਼ਰਮ ਕੀਤੇ ਆਪਣੇ ਬੈਂਕ ਅਤੇ ਸਥਾਨਕ ਸਾਈਬਰ ਕ੍ਰਾਈਮ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ, ਜਿਵੇਂ ਬਰਤਾਨੀਆ ਵਿੱਚ ਐਕਸ਼ਨ ਫਰਾਡ ਵਰਗੀਆਂ ਮੁਫਤ ਹੈਲਪ ਲਾਈਨਾਂ ਨੇ।
ਇਹ ਸਹੀ ਹੈ। ਅਤੇ ਫਿਰ ਉਹ ਸੇਫ ਵਰਡ ਵਾਲਾ ਤਰੀਕਾ ਕਦੋਂ ਕੰਮ ਆਉਂਦਾ?
ਉਹ ਇਸਦਾ ਦੂਜਾ ਪੜਾਅ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਅਸੀਂ ਆਪਣੇ ਬੈਂਕ ਖਾਤੇ 'ਤੇ 2-ਫੈਕਟਰ ਅਥੈਂਟੀਕੇਸ਼ਨ ਲਗਾਉਂਦੇ ਹਾਂ, ਪਰ ਇਹ ਪਰਿਵਾਰ ਲਈ ਹੈ।
ਅੱਛਾ, ਜਿਵੇਂ ਦਾਦੀ ਜੀ ਦੇ ਪਿੰਡ ਦਾ ਨਾਮ ਜਾਂ ਬਚਪਨ ਦੇ ਪਹਿਲੇ ਪਾਲਤੂ ਜਾਨਵਰ ਦਾ ਨਾਮ, ਜੇ ਸਾਹਮਣੇ ਵਾਲਾ ਉਹ ਸ਼ਬਦ ਨਹੀਂ ਦੱਸ ਸਕਦਾ ਤਾਂ ਗੱਲ ਉੱਥੇ ਹੀ ਖਤਮ ਹੋ ਜਾਂਦੀ ਹੈ, ਹੈਰਾ।
ਬਿਲਕੁਲ, ਇਹ ਤਰੀਕਾ ਉਸ ਭਾਵਨਾਤਮਕ ਦਬਾਅ ਨੂੰ ਤੋੜਨ ਦਾ ਬਹੁਤ ਵਧੀਆ ਔਜ਼ਾਰ ਹੈ। ਮਤਲਬ ਮੁੱਖ ਸਬਕ ਇਹੀ ਹੈ ਕਿ ਡਰ ਜਾਂ ਘਬਰਾਹਟ ਵਿੱਚ ਕਦੇ ਵੀ ਕੋਈ ਆਰਥਿਕ ਫੈਸਲਾ ਨਾ ਲਿਆ ਜਾਵੇ।
ਬਹੁਤ ਹੀ ਜ਼ਰੂਰੀ ਸਲਾਹ ਹੈ, ਪਰ ਜਾਂਦੇ ਜਾਂਦੇ ਮੇਰੇ ਦਿਮਾਗ ਵਿੱਚ ਇੱਕ ਖਿਆਲ ਆ ਰਿਹਾ ਹੈ। ਇਹ ਸਾਰੀ ਖੇਡ ਤਾਂ ਸਿਰਫ ਲਿਖੇ ਹੋਏ ਸੁਨੇਹਿਆਂ ਯਾਨੀ ਟੈਕਸਟ ਦੀ ਹੈ, ਜਿੱਥੇ ਠੱਗ ਆਵਾਜ਼ ਸੁਣਾਉਣ ਤੋਂ ਬਚਦੇ ਨੇ।
ਹਾਂਜੀ,
ਪਰ ਜ਼ਰਾ ਸੋਚੋ, ਜਿਸ ਤੇਜ਼ੀ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਅੱਗੇ ਵੱਧ ਰਹੀ ਹੈ, ਜੇ ਕੱਲ੍ਹ ਨੂੰ ਠੱਗ AI ਦੀ ਮਦਦ ਨਾਲ ਬੱਚਿਆਂ ਦੀ ਆਵਾਜ਼ ਦੀ ਹੂਬਹੂ ਨਕਲ ਕਰਕੇ ਪੰਜਾਬੀ ਵਿੱਚ ਰੋਂਦੇ ਹੋਏ ਵੌਇਸ ਨੋਟ ਭੇਜਣ ਲੱਗ ਪਏ, ਫਿਰ ਕੀ ਹੋਵੇਗਾ?
ਇਹ ਤਾਂ ਵਾਕਈ ਬਹੁਤ ਡਰਾਉਣਾ ਹੋਵੇਗਾ।
ਬਿਲਕੁਲ, ਕੀ ਉਦੋਂ ਸਾਡਾ ਇਹ ਸੁਰੱਖਿਆ ਸ਼ਬਦ ਜਾਂ 10 ਮਿੰਟ ਰੁਕਣ ਵਾਲਾ ਫਾਰਮੂਲਾ ਕੰਮ ਕਰੇਗਾ, ਜਾਂ ਸਾਨੂੰ ਇਸ ਡਿਜੀਟਲ ਦੁਨੀਆ ਵਿੱਚ ਆਪਣੀ ਪਹਿਚਾਣ ਸਾਬਿਤ ਕਰਨ ਦੇ ਤਰੀਕੇ ਹੀ ਬਦਲਣੇ ਪੈਣਗੇ? ਇਹ ਇੱਕ ਅਜਿਹਾ ਸਵਾਲ ਹੈ ਜੋ ਸਾਨੂੰ ਸਭ ਨੂੰ ਡੂੰਘਾਈ ਨਾਲ ਸੋਚਣ ਲਈ ਮਜਬੂਰ ਕਰਦਾ ਹੈ।